जन्म मरण दूहूं मैं नाही, जन पर उपकारी आए। जीव दान दी भक्ति लायन, हर स्यों लैन मिलाए। जिन्ना सास ग्रास ना विसरै, हर नामा मन मंत। तन से नानका, पूरण सोई संत। जो हर दासन की उस्तत है, सा हर की वडियाई। हर अपनी वडियाई भावंदी, जन का जयकार कराई। ज्यों जल मह जल आई खटाना, त्यों ज्योति संग ज्योत समाना। मिट गए गवन पाए विश्राम, नानक प्रभ के साधु कुर्बान। मिट गए गवन पाए विश्राम, नानक प्रभ के साधु कुर्बान। परम सम्मान योग गुरु खालसा सतसंग जीओ, सब संतां प्यार सत्कार सहित सतगुरु दी फतेह बुलाओ। वाहिगुरु जी का खालसा, वाहिगुरु जी की फतेह। आप सब गुरसिख संगतां, नौजवान सिंह, कौम दियां महान हस्तियां, नाम बाणी दे रसिए, पवित्र आत्मा, सेवा ते सिमरन दे पुंज, महान परोपकारी महापुरख, जिन्हां दे बारे सतगुरु ने पावन अमृत रूप बाणी दे अंदर फरमाया है, संतन की महिमा कवन बखानो, अगाध बोध किश मैत नहीं जानो। ओ महापुरख जेडे वाहिगुरु परमेश्वर दा नाम जप के जिन हर जपिया सी हर होए, हर मिलिया केल के लाली, वाहिगुरु परमेश्वर दा रूप हो जांदे हन। हर हर जन दुई एक है, बेब विचार कश नाहे, जल ते उपज तरंग ज्यों, जल ही बिकै समाहे। उन्हां महापुरखां दे बारे कुछ भी कहना बहुत मुश्किल है, क्यों ਉਹ ਮਹਾਂਪੁਰਖ ਉਸ ਵਾਹਿਗੁਰੂ ਵਿੱਚ ਅਪੇਧ ਹੋ ਜਾਂਦੇ ਹਨ। ਐਸੇ ਮਹਾਂਪੁਰਖਾਂ ਦੇ ਬਾਰੇ ਇਹੀ ਆਖਿਆ ਜਾ ਸਕਦਾ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਉਹਨਾਂ ਮਹਾਂਪੁਰਖਾਂ ਦੇ ਬਾਰੇ ਕੁਝ ਵੀ ਕਹਿਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਕਿਉਂ ਹਜ਼ੂਰ ਬਾਣੀ ਅੰਦਰ ਫਰਮਾਉਂਦੇ ਹਨ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਉਹ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ, ਅਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਗੁਣ ਹਨ ਉਹੀ ਮਹਾਂਪੁਰਖਾਂ ਦੇ ਵਿੱਚ ਆ ਜਾਂਦੇ ਹਨ। ਜਿਵੇਂ ਜਿਹੜਾ ਲੋਹਾ ਚੁੰਬਕ ਨੂੰ ਛੋਹ ਜਾਂਦਾ ਹੈ, ਉਹਦੇ ਵਿੱਚ ਵੀ ਚੁੰਬਕ ਵਾਲੀ ਸ਼ਕਤੀ, ਆਕਰਸ਼ਣ ਸ਼ਕਤੀ, ਕਸ਼ਿਸ਼ ਉਹਦੇ ਅੰਦਰ ਵੀ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ, ਉਹਨਾਂ ਵਿੱਚ ਪਰਮਾਤਮਾ ਦੀ ਸ਼ਕਤੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਉਹਨਾਂ ਵਿੱਚ ਆ ਜਾਂਦੇ ਨੇ। ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਨਿਰਭਉ ਅਤੇ ਨਿਰਵੈਰ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਹਨ। ਉਸ ਵਾਹਿਗੁਰੂ ਪਰਮੇਸ਼ਰ ਦਾ ਕਿਸੇ ਨਾਲ ਵੈਰ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਤੋਂ ਡਰਦਾ ਹੈ। ਸੱਚਮੁੱਚ ਇਹੀ ਗੁਣ ਉਹਨਾਂ ਮਹਾਂਪੁਰਖਾਂ ਵਿੱਚ ਆ ਜਾਂਦੇ ਨੇ। ਸ਼੍ਰੀਮਾਨ ਸੰਤ ਬਾਬਾ ਮਹਾਰਾਜ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ, ਉਹਨਾਂ ਦੇ ਵਿੱਚ ਵੀ ਉਸ ਨਿਰਭਉ ਅਤੇ ਨਿਰਵੈਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਪ੍ਰਤੱਖ ਦੇਖਣ ਨੂੰ ਮਿਲਦੇ ਸਨ, ਕਿਉਂ ਉਹਨਾਂ ਮਹਾਂਪੁਰਖਾਂ ਦਾ ਸੁਭਾਅ ਐਸਾ ਬਣ ਜਾਂਦਾ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਉਹਨਾਂ ਮਹਾਂਪੁਰਖਾਂ ਦੀ ਇਹ ਦ੍ਰਿਸ਼ਟੀ ਬਣ ਜਾਂਦੀ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜ। ਔਰ ਉਹਨਾਂ ਮਹਾਂਪੁਰਖਾਂ ਦੇ ਬਾਰੇ ਕਿਸੇ ਕਵੀ ਨੇ ਬਹੁਤ ਸੁੰਦਰ ਲਿਖਿਆ ਹੈ, ਉਹ ਮਹਾਂਪੁਰਖ ਕਿਸੇ ਦੇ ਨਾਲ ਵੀ ਈਰਖਾ ਦੁਐਸ਼ ਵੈਰ ਨਹੀਂ ਕਰਦੇ। ਸੰਤ ਕਰੈ ਨਾ ਵੈਰ ਕਹੂੰ ਸੰਗ, ਸਭ ਕੇ ਹਿਤ ਮੈਂ ਵਰਤੈ ਅਤ। ਇਹ ਉਹਨਾਂ ਮਹਾਂਪੁਰਖਾਂ ਦਾ ਸੁਭਾਅ ਹੁੰਦਾ, ਉਹ ਕਿਸੇ ਦੇ ਨਾਲ ਵੀ ਵੈਰ ਨਹੀਂ ਕਰਦੇ, ਕਿਉਂ ਇਹ ਗੁਰੂ ਨਾਨਕ ਦਾ ਮਤ ਹੈ, ਬੁਰੇ ਨਾਲ ਸਭ ਕਰਨ ਬੁਰਾਈ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣ। ਬੁਰੇ ਨਾਲ ਵੀ ਨੇਕੀ ਕਰਨੀ ਇਹ ਉਹਨਾਂ ਮਹਾਂਪੁਰਖਾਂ ਦਾ ਸੁਭਾਵ ਹੁੰਦਾ। ਸੰਤ ਕਰੈ ਨਾ ਵੈਰ ਕਹੂ ਸੰਗ, ਸਭ ਕੀ ਹਿਤ ਮੈਂ ਵਰਤੈ ਅਤ ਹੀ, ਤਾ ਤਨ ਕੋ ਜਬ ਦਾਹਤ ਕੋ ਤਦਪ ਦੇਤ ਸੁਖਾ ਮਿਥੀ। ਜੇ ਕੋਈ ਉਹਨਾਂ ਮਹਾਂਪੁਰਸ਼ਾਂ ਦੇ ਸਰੀਰ ਨੂੰ ਕੋਈ ਕਸ਼ਟ ਵੀ ਦਿੰਦਾ ਹੈ, ਉਹਨਾਂ ਨੂੰ ਅੱਗ ਵਿੱਚ ਪਾ ਕੇ ਵੀ ਸਾੜਨ ਦਾ ਯਤਨ ਕਰਦਾ ਹੈ, ਤਾਂ ਵੀ ਉਹ ਆਪਣੇ ਵਿਰੋਧੀਆਂ ਨੂੰ ਬੇਅੰਤ ਸੁੱਖ ਦੀ ਦਾਤ ਹੀ ਬਣਦੇ ਨੇ। ਕਿਉਂ? ਸਭ ਕੇ ਹਿੱਤ ਮੈਂ ਵਰਤੈ ਅਤਿ ਹੀ। ਅਸੀਂ ਅਰਦਾਸ ਦੇ ਅੰਦਰ ਹਮੇਸ਼ਾ ਇਹੀ ਮੰਗਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਉਹਨਾਂ ਮਹਾਂਪੁਰਖਾਂ ਦਾ ਸਿਧਾਂਤ ਹੈ, ਸਰਬੱਤ ਦਾ ਭਲਾ ਮੰਗਣਾ। ਗੁਰੂ ਨਾਨਕ ਦਾ ਸਿੱਖ ਕਿਸੇ ਦਾ ਬੁਰਾ ਨਹੀਂ ਮੰਗਦਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਜਦੋਂ ਅਸੀਂ ਕਿਸੇ ਦੇ ਬਾਰੇ ਮਾੜਾ ਸੋਚਦੇ ਹਾਂ ਤਾਂ ਦੂਸਰਾ ਵੀ ਸਾਡੇ ਬਾਰੇ ਉਸੇ ਤਰ੍ਹਾਂ ਸੋਚਣ ਲੱਗ ਜਾਂਦਾ ਹੈ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਜਿਹੋ ਜਿਹੀ ਭਾਵਨਾ ਅਤੇ ਦ੍ਰਿਸ਼ਟੀ ਨਾਲ ਅਸੀਂ ਕਿਸੇ ਵੱਲ ਦੇਖਦੇ ਹਾਂ, ਉਹੀ ਭਾਵਨਾ ਉਹੀ ਦ੍ਰਿਸ਼ਟੀ ਨਾਲ ਉਹ ਸਾਡੇ ਵੱਲ ਦੇਖਣ ਲੱਗ ਜਾਂਦਾ। ਜੈਸਾ ਦੇਖੈ ਤੈਸਾ ਦੇਖ। ਮਹਾਂਪੁਰਖਾਂ ਦੀ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਉਹ ਸਾਰਿਆਂ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਅਨੁਭਵ ਕਰਦੇ ਹਨ। ਸਰਵ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਜਮੀਨ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ। ਨਹਿ ਘਾਟ ਹੈ ਨਹਿ ਬਾੜ ਹੈ, ਨਹਿ ਘਾਟ ਬਾੜ ਹੋਤ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇੱਕ ਗੱਲ ਬੜੀ ਸਪਸ਼ਟ ਹੈ, ਜਿਹੜੇ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਤੱਤ ਬੇਤੇ ਮਹਾਂਪੁਰਖ ਹੋਏ ਨੇ ਔਰ ਉਹ ਸਾਰਿਆਂ ਦਾ ਭਲਾ ਮੰਗਦੇ, ਮਨੁੱਖਤਾ ਦਾ ਕਲਿਆਣ ਮੰਗਦੇ ਨੇ, ਸਾਰੇ ਸੰਸਾਰ ਦੀ ਮਾਨਵਤਾ ਦੀ ਸੇਵਾ ਕਰਦੇ ਨੇ, ਲੋਕ ਭਲਾਈ ਦੇ ਕੰਮ ਮਹਾਨ ਪਰਉਪਕਾਰ ਕਰਦੇ ਹਨ। ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਇੱਕ ਪ੍ਰਸੰਗ ਆਉਂਦਾ ਹੈ। ਹਜ਼ੂਰ ਦੇ ਪਾਸ ਕੁਛ ਸਿੰਘਾਂ ਨੇ ਆ ਕੇ ਸ਼ਿਕਾਇਤ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਇੱਕ ਗੁਰਸਿੱਖ ਹੈ, ਸਾਨੂੰ ਉਸ 'ਤੇ ਸ਼ੱਕ ਹੈ, ਕਿਧਰੇ ਕੋਈ ਜਸੂਸ ਨਾ ਹੋਵੇ। ਕਿਉਂਕਿ ਐਸਾ ਵੀ ਹੁੰਦਾ ਹੈ, ਜਿਹੜਾ ਸਾਡਾ ਦੁਸ਼ਮਣ ਹੈ ਉਹ ਸਾਡੇ ਹੀ ਸਰੂਪ ਨੂੰ ਭੇਖ ਨੂੰ ਧਾਰਨ ਕਰਕੇ ਸਾਡੇ ਵਿੱਚ ਆਦਮੀ ਭੇਜ ਦਿੰਦਾ ਹੈ। ਪਹਿਲਾਂ ਤੋਂ ਲੈ ਕੇ ਹੁਣ ਤੱਕ ਇਹ ਕੁਛ ਚੱਲਦਾ ਆ ਰਿਹਾ ਹੈ। ਪੰਥ ਦੀ ਕੋਈ ਵੀ ਜਥੇਬੰਦੀ ਹੈ, ਚਾਹੇ ਉਹ ਦੌਮੀ ਟਕਸਾਲ ਹੈ, ਚਾਹੇ ਉਹ ਹੋਤੀ ਮਰਦਾਨ ਸੰਪਰਦਾਇ ਹੈ, ਚਾਹੇ ਨਿਹੰਗ ਸਿੰਘ ਜਥੇਬੰਦੀਆਂ ਨੇ, ਚਾਹੇ ਉਹ ਉਦਾਸੀ ਨਿਰਮਲੇ ਨੇ, ਕਿਉਂਕਿ ਬੇਅੰਤ ਸੰਪਰਦਾਵਾਂ ਨੇ। ਨਾਨਕ ਪੰਥੀ ਬੇਅੰਤ ਐਸੇ ਮਹਾਂਪੁਰਖ ਬੈਠੇ ਨੇ, ਪਰ ਦੁਸ਼ਮਣ ਨੂੰ ਹਰ ਵੇਲੇ ਗੁਰਸਿੱਖ ਤੋਂ ਖਤਰਾ ਹੀ ਰਹਿੰਦਾ ਹੈ, ਕਿਉਂਕਿ ਗੁਰਸਿੱਖ ਸੱਚ ਦਾ ਪੁਜਾਰੀ ਹੈ। ਉਹਨੇ ਗੁਰੂ ਦੇ ਪਾਸੋਂ ਨਿਰਭਉ ਅਤੇ ਨਿਰਵੈਰ ਦਾ ਸਬਕ ਸਿੱਖਿਆ ਹੋਇਆ ਹੈ, ਪਰ ਫਿਰ ਵੀ ਕੁਝ ਲੋਕ ਐਸੇ ਹੁੰਦੇ ਨੇ ਨਿਰਵੈਰਾਂ ਦੇ ਨਾਲ ਵੀ ਵੈਰ ਕਰਨ ਤੋਂ ਬਾਜ਼ ਨਹੀਂ। ਜਿਵੇਂ ਕਿ ਆਪ ਸੰਗਤਾਂ ਸੁਣ ਰਹੇ ਸੀ ਮਹਾਂਪੁਰਖਾਂ ਦੇ ਜੀਵਨ ਦੇ ਬਾਰੇ, ਸੰਤ ਕਰੈ ਨਾ ਬੈਰ ਕਹੂੰ ਸੰਗ ਸਭ ਕੇ ਹਿੱਤ ਮੈਂ ਵਰਤੈ ਅਤਿ ਹੀ। ਤਾਂ ਤਨ ਕੋ ਜਬ ਦਾਹਤ ਕੋ ਵਹਿ ਤਦਵ ਦੇਵ ਦੇਵ ਸੁਖਾ ਮਿਤ ਹੀ। ਅੱਗੇ ਦ੍ਰਿਸ਼ਟਾਂਤ ਦਿੱਤਾ ਹੈ, ਜੈਸੇ ਕੁਠਾਰ ਕਟੇ ਤਰ ਚੰਦਨ, ਗੰਧ ਤਿਸੈ ਮੁਖ ਦੇਵਤ ਹੀ। ਕੁਠਾਰ ਦਾ ਅਰਥ ਹੈ ਕੁਹਾੜਾ। ਕੁਹਾੜਾ ਚੰਦਨ ਦੇ ਬਿਰਛ ਨੂੰ ਵੱਢਦਾ ਹੈ। ਜੈਸੇ ਕੁਠਾਰ ਕੱਟੇ ਤਰ ਚੰਦਨ, ਗੰਧ ਤਿਸੈ ਮੁੱਖ ਦੇਵਤ ਹੀ। ਪਰ ਚੰਦਨ ਦੇ ਬਿਰਛ ਦੇ ਵਿੱਚ ਇੱਕ ਬੜੀ ਸੁੰਦਰ ਮਹਿਕ ਹੁੰਦੀ ਹੈ। ਜਦੋਂ ਕੁਹਾੜਾ ਉਸਨੂੰ ਵੱਢਦਾ ਹੈ, ਉਸ ਕੁਹਾੜੇ ਦੀ ਧਾਰ ਵਿੱਚੋਂ, ਉਹਦੀ ਮੁਖੀ ਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਚੰਦਨ ਦਾ ਗੁਣ, ਚੰਦਨ ਕਾ ਫਲ ਚੰਦਨ ਵਾਸ, ਉਹ ਚੰਦਨ ਦੀ ਵਾਸ਼ਨਾ ਕੁਹਾੜੇ ਦੇ ਮੂੰਹ ਦੇ ਵਿੱਚੋਂ ਵੀ ਆਉਣ ਲੱਗ ਜਾਂਦੀ ਹੈ। ਕਿਉਂ? ਚੰਦਨ ਦਾ ਸੁਭਾਅ ਪਰਉਪਕਾਰੀ ਹੈ। ਜੈਸੇ ਕੁਠਾਰ ਕੱਟੇ ਤਰ ਚੰਦਨ, ਗੰਧ ਤਿਸੈ ਮੁੱਖ ਦੇਵਤ ਹੀ। ਹਜ਼ੂਰ ਨੇ ਬਾਣੀ ਵਿੱਚ ਮਹਾਂਪੁਰਖਾਂ ਦੇ ਜੀਵਨ ਨੂੰ ਚੰਦਨ ਦੇ ਨਾਲ ਤਸ਼ਬੀਹ ਦਿੱਤੀ ਹੈ। ਕਬੀਰ, ਚੰਦਨ ਕਾ ਬਿਰਵਾ ਭਲਾ, ਬਿਹੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਇਹ ਪੂਰਨ ਮਹਾਂਪੁਰਖਾਂ ਦੀ ਗੱਲ ਹੈ। ਜਿਹੜੇ ਉਹਨਾਂ ਮਹਾਂਪੁਰਖਾਂ ਦੇ ਪਾਸ ਰਹਿੰਦੇ ਨੇ, ਉਹਨਾਂ ਮਹਾਂਪੁਰਖਾਂ ਦਾ ਜੀਵਨ 52 ਚੰਦਨ ਵਾਂਗੂ ਮਹਾਨ ਪਰਉਪਕਾਰੀ ਜੀਵਨ ਹੁੰਦਾ ਹੈ, ਔਰ ਉਹ ਦੂਸਰਿਆਂ 'ਤੇ ਹਮੇਸ਼ਾ ਲਈ ਭਲਾ ਹੀ ਕਰਦੇ ਨੇ। ਭਾਵੇਂ ਕੋਈ ਉਹਨਾਂ ਦਾ ਦੁਸ਼ਮਣ ਵੀ ਕਿਉਂ ਨਾ ਹੋਵੇ, ਉਹਦੇ ਬਾਰੇ ਵੀ ਮਾੜਾ ਨਹੀਂ ਸੋਚਦੇ, ਸਰਬੱਤ ਦਾ ਭਲਾ ਮੰਗਦੇ ਨੇ। ਇਸੇ ਲਈ ਉਹ ਕਵੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਕੁਹਾੜਾ ਚੰਦਨ ਦੇ ਬਿਰਛ ਨੂੰ ਕੱਟਦਾ ਹੈ ਪਰ ਉਹ ਉਸਨੂੰ ਵੀ ਸੁਗੰਧੀ ਦਿੰਦੇ, ਉਹਨੂੰ ਵੀ ਆਪਣੀ ਮਹਿਕ ਵੰਡਦੇ। ਇਸੇ ਤਰ੍ਹਾਂ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ, ਜੇ ਕੋਈ ਉਹਨਾਂ 'ਤੇ ਵਾਰ ਵੀ ਕਰਦਾ, ਉਹਨਾਂ 'ਤੇ ਅਟੈਕ ਵੀ ਕਰਦਾ ਹੈ, ਉਹ ਫਿਰ ਵੀ ਉਹਦਾ ਭਲਾ ਹੀ ਸੋਚਦੇ। ਇਹਦਾ ਕੀ ਕਾਰਨ ਹੈ? ਉਹਦੇ ਬਾਰੇ ਉਹ ਕਵੀ ਲਿਖਦਾ ਹੈ, ਹੇਤ ਇਹੀ ਸਰਬਾਤਮ ਹੇਤ, ਤਾਂ ਪਦ ਕੰਜ ਨਮੋ ਨਿਤ ਹੀ। ਇਹਦਾ ਮੁੱਖ ਕਾਰਨ ਇਹ ਹੈ ਕਿ ਉਹ ਮਹਾਂਪੁਰਖ ਸਾਰਿਆਂ ਵਿੱਚ ਹੀ ਉਸ ਪਰਮਾਤਮਾ ਨੂੰ, ਆਤਮਾ ਨੂੰ ਵੇਖਦੇ ਨੇ। ਹੇਤ ਇਹੀ ਸਰਬਾਤਮ ਹੇਤ, ਉਹ ਸਭ ਨੂੰ ਆਪਣਾ ਹੀ ਰੂਪ ਵੇਖਦੇ ਨੇ, ਕਿਉਂਕਿ ਗੁਰਬਾਣੀ ਇਹ ਗੱਲ ਆਖਦੀ ਹੈ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਇਹ ਪੂਰਨ ਮਹਾਂਪੁਰਖਾਂ ਦੀ ਗੱਲ ਹੈ। ਦਾਸ ਆਪ ਸੰਗਤਾਂ ਨੂੰ ਉਹ ਇਤਿਹਾਸਿਕ ਪ੍ਰਸੰਗ ਨਿਵੇਦਨ ਕਰ ਰਿਹਾ ਸੀ। ਹੁਣ ਕਲਗੀਧਰ ਪਾਤਸ਼ਾਹ ਦੇ ਪਾਸ ਇਹ ਸ਼ਿਕਾਇਤ ਗਈ, ਹਜ਼ੂਰ ਕੋਈ ਗੁਰਸਿੱਖ ਹੈ, ਸਾਨੂੰ ਉਸ 'ਤੇ ਸ਼ੱਕ ਪੈਂਦਾ, ਉਹ ਕਿਧਰੇ ਜਸੂਸ ਨਾ ਹੋਵੇ, ਕੋਈ ਸਾਡਾ ਜਾਨੀ ਮਾਲੀ ਕਿਸੇ ਕਿਸਮ ਦਾ ਨੁਕਸਾਨ ਨਾ ਕਰ ਦੇਵੇ। ਸਾਡਾ ਫਰਜ਼ ਸੀ ਆਪ ਜੀ ਦੇ ਪਾਸ ਖਬਰ ਦੇਣੀ। ਹੁਣ ਅੱਗੇ ਆਪ ਸਮਰੱਥ ਸਤਿਗੁਰੂ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਹੁਣ ਜਿਵੇਂ ਤੁਸੀਂ ਮੁਨਾਸਬ ਸਮਝਦੇ ਹੋ ਤੁਸੀਂ ਅੱਗੇ ਕਰ ਸਕਦੇ ਹੋ। ਸਤਿਗੁਰੂ ਮਹਾਨ ਨੀਤੀ ਵੇਤਾ ਸਨ। ਕਿਉਂ? ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਹੁਤ ਖੂਬ ਲਿਖਿਆ ਹੈ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹ ਇੱਕ ਐਸੇ ਰਹਿਬਰ ਸਨ ਜਿਨ੍ਹਾਂ ਦੇ ਦੀਦਾਰ ਕਰਕੇ ਰੱਬ ਦੀ ਯਾਦ ਆ ਜਾਂਦੀ ਸੀ। ਗੁਰੂ ਦੇ ਦੀਦਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਂਦਾ ਸੀ। ਕਲਗੀਆਂ ਵਾਲੇ ਪਾਤਸ਼ਾਹ ਦੇ ਅੰਦਰ ਦੋਨੋਂ ਹੀ ਸਿਫਤਾਂ ਸਨ, ਇੱਕ ਪਾਸੇ ਬਾਦਸ਼ਾਹ ਸਨ, ਦੂਜੇ ਪਾਸੇ ਦਰਵੇਸ਼ ਵੀ ਸਨ। ਇੱਕ ਪਾਸੇ ਹਜ਼ੂਰ ਸ਼ਾਹੀ ਠਾਠ ਪਾਠ ਦੇ ਵਿੱਚ ਰਹਿੰਦੇ ਸਨ, ਅਤੇ ਦੂਸਰੇ ਪਾਸੇ ਮਨ ਦੇ ਵਿੱਚ ਪਕੜ ਭੋਰਾ ਵੀ ਨਹੀਂ ਹੈ, ਬਾਦਸ਼ਾਹ ਦਰਵੇਸ਼। ਐਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਨ। ਹੁਣ ਜਦੋਂ ਸਿੰਘਾਂ ਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਤਾਂ ਉਸ ਵੇਲੇ ਹਜ਼ੂਰ ਨੇ ਸਿੰਘਾਂ ਨੂੰ ਆਖਿਆ, ਜਿਸ ਦੇ ਬਾਰੇ ਤੁਹਾਨੂੰ ਸ਼ੱਕ ਹੈ ਉਸ ਸ਼ਖਸ ਨੂੰ ਸਾਡੇ ਸਾਹਮਣੇ ਲਿਆਓ। پیش کرو۔ کچھ سنگھ اٹھے نے، انہوں نے ایک گورسکھ نو، ایک سچ نو گرو مہاراج دے سامنے لیا کے پیش کر دیتا۔ کلیاں والے پادشاہ نے وہ دے مستک وال تکیا، وہ دے نیتراں وال تکیا، تے جدوں گرو مہاراج سچے پادشاہ نے وہ دے نیتراں وال تکیا تاں اس ویلے حضور تاں سمجھ گئے بھئی اے جڑا سامنے شخص کھڑا ہے اے کوئی سادھارن انسان نہیں ہے، ایک پورن برہم گیانی پاروپکاری مہا پورکھ ہے۔ من سچا مکھ سچا سوئے، اورنا پیکھے ایک سبن کوئے، نام کے لچھن برہم گیانی ہو۔ ہن صاحب ستگرو سچے پاتشاہ نے سکھاں دے من دی شنکا بھی تاں دور کرنی سی، اس لئی کلگی تر پاتشاہ نے اس گورسکھ نو سوال کیتا، بھئی تیرے بارے شکایت آئی ہے۔ حضور میں پلن ہار ہاں، پلن اندر سب کو اپول گرو کرتا، جے میرے کولوں کوئی اوگیا ہو گئی ہے جانے ان جانے، کرپا کرو مینو معاف کر۔ چوجی پاتشاہ کہن لگے، معاف تے بعد وچ ہی کیتا جا سکدا ہے، پہلا گناہ اقبال کرنا پوے گا۔ اس مہا پرکھ نے ہاتھ جوڑے ہوئے نے بینتی کیتی کہ گریبن واج فرماؤ، جے میرے پاسوں کوئی پول ہو گئی ہے، کوئی گناہ ہو گیا ہے، جیو کھن کھن پلن ہار ہے۔ تاں اس ویلے گرو مہاراج کہن لگی، اساں سنیا ہے بھئی توں دشمنوں دی سپورٹ کر رہا ہے۔ بھائی کنہیا جی ہاتھ جوڑ کے اگے کھڑے نے، اکھاں وچوں اتھرو وہ ترے، پریم دا دریا فٹ پیا۔ کہن لگے، اے کیویں ہو سکدا ہے، میں تھوڑا سنگھ ہو کے، میں گرو نانک دے گھر دا سیوا دار ہو کے، تے میں دشمنان دی سپورٹ کراں، کیویں ہو سکدا ہے؟ سوچا بھی نہیں جا سکتا۔ گرو مہاراج نے سنگھاں والے اشارہ کیتا، بھائی ہن تسی دسو۔ انہاں سنگھاں نے کھڑے ہو کے آکھیا، گریبن واج ستگرو جی، جدوں جنگ جد ہوندا ہے، کیونکہ دشمن دا کیرا پیا ہویا سی، اسی دشمن دے نال لڑدے مردے ہاں، پر یہ انہاں نوں جا کے پانی پیاؤندا ہے، اسی لئی آپ جی دے پاس اساں شکایت کیتی ہے، کدھرے ایسا نہ ہووے یہ دشمن دے نال رل جاوے تے کوئی ساڈا نقصان کروا دےوے۔ اینوں تسی پوچھ سکدے ہو، بھلا یہ دشمناں نوں جا کے پانی پیاؤندا ہے کہ نہیں پیاؤندا؟ جدوں یہ گل سنگھاں نے آکھی تاں چوجی پاتشاہ نے اس گورسکھ وال نظر پائی، کہن لگے، بھائی اس کا جواب دے۔ تاں اس نے اگوں جواب دیتا، کہن لگا، سچے پاتشاہ یہ کدی ہو ہی نہیں سکتا کہ میں کسی دشمن نوں پانی پیاؤندا ہوں۔ پہلی گل، مینوں تے دشمن دی پریبھاشا دا ہی پتہ نہیں دشمن کون ہوں، میں تے گرو نانک دے گھر آ کے یہ سکھیا ہے، بسر گئی سب تات پرائی، جب تے ساتھ سنگت موہ پائی، نہ کو بیری نہیں بگانا، سگل سنگ ہم کو بن آئی۔ میں تے آ کے یہ سکھیا، گرو نانک دے گھر تو سکھی ہے، ایک پتا ایکس کے ہم بارک، تو میرا گر ہائی۔ میں تے گرو نانک دے گھر آ کے یہ پڑھیا ہے، اول اللہ ہے نور اپایا، قدرت کے سب بندے ایک نور تے سب جگ اپجیا، کون پلے کو مندے۔ میں تے گرو گھر دے وچ آ کے یہ سنیا ہے، سب کو بند ہے، سب کو بند ہے، گوبند بن نہیں کوئی، سوت ایک من ست سہنس جیسے، ਓਤ ਓਤ ਪ੍ਰਭ ਸੋਈ। ਸੱਚੇ ਪਾਤਸ਼ਾਹ, ਮੈਨੂੰ ਤੇ ਦੁਸ਼ਮਣ ਦੀ ਪਰਿਭਾਸ਼ਾ ਦਾ ਹੀ ਪਤਾ ਨਹੀਂ, ਦੁਸ਼ਮਣ ਕਿਸ ਨੂੰ ਆਖਦੇ ਨੇ। ਜਦੋਂ ਗੁਰੂ ਮਹਾਰਾਜ ਨੇ ਬਚਨ ਸੁਣੇ, ਹਜ਼ੂਰ ਬਹੁਤ ਪ੍ਰਸੰਨ ਹੋਏ, ਗਦਗਦ ਹੋ ਗਏ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਵੱਲ ਤੱਕ ਕੇ ਕਹਿਣ ਲੱਗੇ, ਭਾਈ ਇਹਦੇ ਬਾਰੇ ਅੱਗੇ ਲਈ ਅਤੇ ਹਮੇਸ਼ਾ ਲਈ ਧਿਆਨ ਨਾਲ ਸੁਣ ਲਵੋ, ਕਦੀ ਕਿਸੇ ਨੇ ਸ਼ਿਕਾਇਤ ਨਹੀਂ ਕਰਨੀ। ਕਿਉਂ? ਇਸ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਹੈ, ਇਹਦੇ ਮਨ ਦੇ ਵਿੱਚੋਂ ਦੁਐਤ ਭਾਵਨਾ ਦੂਰ ਹੋ ਗਈ ਹੈ, ਇਹਦੀ ਦ੍ਰਿਸ਼ਟੀ ਵਿੱਚ ਮਿੱਤਰ ਅਤੇ ਦੁਸ਼ਮਣ ਇੱਕ ਬਰਾਬਰ ਹੋ ਗਏ ਨੇ। ਇਸ ਲਈ ਤੁਸੀਂ ਇਹਦੇ ਬਾਰੇ ਕੋਈ ਸ਼ਿਕਾਇਤ ਨਹੀਂ ਕਰਨੀ, ਨਾ ਹੀ ਇਹਦੇ ਬਾਰੇ ਕੋਈ ਸ਼ੱਕ ਸ਼ੁਭਾ ਰੱਖਣਾ। ਇਹ ਗੁਰੂ ਨਾਨਕ ਦਾ ਪਿਆਰਾ ਹੈ ਜੋ ਇਹ ਮਹਾਨ ਸੇਵਾ ਕਰ ਰਿਹਾ ਹੈ, ਮਿੱਤਰ ਸੱਤਰ ਦੇ ਭਾਵ ਤੋਂ ਉੱਪਰ ਉੱਠ ਕੇ ਇਹਦੇ ਵਰਗਾ ਹੋਣਾ ਬਹੁਤ ਮੁਸ਼ਕਲ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਐਸੀ ਅਵਸਥਾ ਵਾਲੇ ਕਰੋੜਾਂ ਵਿੱਚੋਂ ਕੋਈ ਵਿਰਲੇ ਮਹਾਂਪੁਰਖ ਹੁੰਦੇ ਨੇ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਗੁਰਸਿੱਖ ਨੂੰ, ਜਿਸਦਾ ਨਾਮ ਸਾਡੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ਸੇਵਾ ਪੰਥੀ ਸੰਪਰਦਾਇ ਦੇ ਬਾਨੀ ਭਾਈ ਸਾਹਿਬ ਭਾਈ ਕਨ੍ਹਈਆ ਜੀ, ਇਹ ਉਹਨਾਂ ਦਾ ਪ੍ਰਸੰਗ ਹੈ। ਕਿੰਨੇ ਨਿਰਪੋ ਅਤੇ ਨਿਰਵੈਰ ਸਨ। ਇੱਕ ਪਾਸੇ ਜੰਗ ਹੋ ਰਿਹਾ ਹੈ ਅਤੇ ਉਸ ਵੇਲੇ ਵੀ ਬਿਨਾਂ ਕਿਸੇ ਭੇਦ ਭਾਵ ਤੋਂ ਸਾਰਿਆਂ ਨੂੰ ਜਲ ਛਕਾ ਰਹੇ ਨੇ। ਕਿੰਨੀ ਉੱਚੀ ਅਵਸਥਾ ਸੀ ਉਹਨਾਂ ਨੂੰ, ਸਿਵਾਏ ਪਰਮੇਸ਼ਰ ਤੋਂ ਹੋਰ ਕੋਈ ਦਿਸਦਾ ਹੀ ਨਹੀਂ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਹੁਣ ਤੁਸੀਂ ਇਹ ਦੱਸੋ, ਜਦੋਂ ਤੁਸੀਂ ਜਲ ਛਕਾਉਂਦੇ ਹੋ ਉਸ ਵੇਲੇ ਤੁਹਾਨੂੰ ਕੀ ਪ੍ਰਤੀਤ ਹੁੰਦਾ ਹੈ? ਤਾਂ ਉਸ ਵੇਲੇ ਭਾਈ ਕਨ੍ਹਈਆ ਜੀ ਨੇ ਹੱਥ ਜੋੜ ਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗਰੀਬਨ ਵਾਜ ਸਤਿਗੁਰੂ ਜੀ, ਉਸ ਵੇਲੇ ਮੈਨੂੰ ਸਾਰਿਆਂ ਦੇ ਵਿੱਚ ਤੁਹਾਡੇ ਦੀਦਾਰ ਹੁੰਦੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਂ, ਸਰਬ ਜੋ ਤੇਰੀ ਪਸਰ ਰਹੀ, ਜੈ ਜਾਂ ਦੇਖਾ ਤੈ ਨਰ ਹਰੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਹੁਤ ਖੂਬ ਲਿਖਿਆ ਹੈ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਜਿਨ੍ਹਾਂ ਅੱਖਾਂ ਦੇ ਵਿੱਚ ਨੂਰ ਹੈ, ਅੱਖਾਂ ਵਿੱਚ ਰੋਸ਼ਨੀ ਹੈ, ਜੋਤ ਹੈ, ਉਹ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪ੍ਰਤੀਤ ਹੁੰਦੀ। ਜਦੋਂ ਮੈਂ ਕਿਸੇ ਦੀ ਆਤਮਾ ਵੱਲ ਨਜ਼ਰ ਮਾਰਦਾ ਹਾਂ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਉਸ ਵੇਲੇ ਮੈਨੂੰ ਗੁਰੂ ਮਹਾਰਾਜ ਦੀ ਹੀ ਉਸ ਜੋਤ ਦੇ ਦੀਦਾਰ ਹੁੰਦੇ ਨੇ। ਸਭ ਦੀਆਂ ਅੱਖਾਂ ਦੇ ਵਿੱਚ ਜਿਹੜਾ ਨੂਰ ਹੈ, ਸਾਰੇ ਸਰੀਰਾਂ ਦੇ ਅੰਦਰ ਜੋ ਰੂਹ ਹੈ, ਮੈਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਨਜ਼ਰ ਆਉਂਦੀ। ਇਸੇ ਲਈ ਭਾਈ ਕਨ੍ਹਈਆ ਜੀ ਨੇ ਆਖਿਆ, ਸੱਚੇ ਪਾਤਸ਼ਾਹ ਜੇ ਸੱਚ ਪੁੱਛਦੇ ਹੋ, ਜਦੋਂ ਮੈਂ ਕਿਸੇ ਨੂੰ ਪਾਣੀ ਪਿਆਉਂਦਾ ਹਾਂ, ਮੈਨੂੰ ਇਉਂ ਮਾਲੂਮ ਹੁੰਦਾ ਹੈ ਕਿ ਜਿਵੇਂ ਮੈਂ ਕਲਗੀਧਰ ਪਾਤਸ਼ਾਹ ਦੇ ਆਪ ਜੀ ਦੇ ਮੁਖ ਦੇ ਵਿੱਚ ਜਲ ਪਾ ਰਿਹਾ ਹਾਂ, ਐਸੀ ਅਵਸਥਾ ਮੇਰੀ ਬਣ ਗਈ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਹ ਪੂਰਨ ਮਹਾਂਪੁਰਖਾਂ ਦੀ ਅਵਸਥਾ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਥੇ ਜਿੱਥੇ ਉਹਨਾਂ ਦੀ ਮਨ ਦੀ ਵਰਤੀ ਜਾਂਦੀ ਹੈ, ਉੱਥੇ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੁੰਦੇ। ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਬਚਨ ਸੁਣੇ, ਬਹੁਤ ਪ੍ਰਸੰਨ ਹੋਏ ਅਤੇ ਹਜ਼ੂਰ ਕਹਿਣ ਲੱਗੇ ਆਪਣੇ ਸੇਵਾਦਾਰ ਨੂੰ, ਬਈ ਤੁਸੀਂ ਮਰਮ ਪੱਟੀ ਵੀ ਲੈ ਆਓ। ਮਰਮ ਪੱਟੀ ਮੰਗਵਾਈ ਅਤੇ ਭਾਈ ਕਨ੍ਹਈਆ ਜੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ ਅਤੇ ਕਹਿਣ ਲੱਗੇ, ਭਾਈ ਸਾਹਿਬ ਜੀ, ਜਿੱਥੇ ਤੁਸੀਂ ਅੱਗੇ ਇਹ ਮਹਾਨ ਸੇਵਾ ਕਰ ਰਹੇ ਹੋ, ਜੰਗਜੋ ਦੇ ਸਮੇਂ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਦੁਸ਼ਮਣੀ ਦੇ ਭਾਵ ਤੋਂ ਤੁਸੀਂ ਸਭ ਨੂੰ ਜਲ ਛਕਾਉਂਦੇ ਹੋ। ਇਹ ਮਨੁੱਖਤਾ ਦੀ ਸੇਵਾ ਕਰਦੇ ਹੋ, ਸਾਰਿਆਂ ਵਿੱਚ ਗੁਰੂ ਦੀ ਜੋਤ ਨੂੰ ਵੇਖਦੇ ਹੋ। ਅਤੇ ਹੁਣ ਜੇ ਕਿਸੇ ਨੂੰ ਘਾਉ ਲੱਗਿਆ ਹੋਵੇ, ਆ ਉਸ ਨੂੰ ਮਰਮ ਪੱਟੀ ਵੀ ਕਰ ਦਿਆ ਕਰੋ, ਕਿਉਂਕਿ ਉਹ ਰਾਜ਼ੀ ਹੋ ਕੇ ਤੁਹਾਨੂੰ ਅਸੀਸਾਂ ਦੇਵੇ ਅਤੇ ਆਪਣੇ ਘਰ ਜਾਵੇ। ਜਦੋਂ ਆਪਾਂ ਦੁਨੀਆਂ ਦਾ ਇਤਿਹਾਸ ਪੜ੍ਹਦੇ ਹਾਂ, ਇਹੋ ਜਿਹੀਆਂ ਉਦਾਹਰਣਾਂ ਮਿਲਣੀਆਂ ਬਹੁਤ ਮੁਸ਼ਕਲ ਨੇ। ਜੰਗਜੋਤ ਦੇ ਸਮੇਂ ਵਿੱਚ ਕਈ ਵਾਰੀ ਸਾਡੇ ਮਿੱਤਰ ਵੀ ਦੁਸ਼ਮਣ ਬਣ ਜਾਂਦੇ, ਪਰ ਉਸ ਜੰਗਜੋਤ ਦੇ ਸਮੇਂ ਦੇ ਵਿੱਚ ਦੁਸ਼ਮਣਾਂ ਨੂੰ ਮਿੱਤਰ ਬਣਾਉਣਾ ਬਹੁਤ ਔਖੀ ਗੱਲ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਕਾ ਭਲਾ, ਇਹ ਜਿਹੜਾ ਹਜ਼ੂਰ ਨੇ ਸਾਨੂੰ ਨਾਰਾ ਬਖਸ਼ਿਸ਼ ਕੀਤਾ ਹੈ, ਇਹਦੇ ਥੋੜ੍ਹੇ ਜਿਹੇ ਅਰਥਾਂ ਨੂੰ ਸਮਝਣ ਦੀ ਲੋੜ ਹੈ। ਹਜ਼ੂਰ ਕਹਿੰਦੇ ਨੇ ਨਾਨਕ ਨਾਮ ਜਿਹੜਾ ਗੁਰਸਿੱਖ ਮਾਈ ਪਾਈ ਨਾਮ ਦੇ ਨਾਲ ਜੁੜਦਾ ਹੈ, ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨਕਾ ਸਦਕਾਮ, ਫਿਰ ਉਹਦੇ ਅੰਦਰ ਇੱਕ ਚੜ੍ਹਦੀ ਕਲਾ ਦੀ ਅਵਸਥਾ ਪ੍ਰਗਟ ਹੋ ਜਾਂਦੀ। ਉਹ ਚੜ੍ਹਦੀ ਕਲਾ ਦੀ ਅਵਸਥਾ ਕਿਹੜੀ ਹੈ? ਜਿਹੜਾ ਊਚ ਨੀਚ ਦੇ ਭੇਦ ਨੂੰ ਛੱਡ ਕੇ ਅਤੇ ਜਾਤ ਪਾਤ ਦੇ ਵਖਰੇਵੇਂ ਛੱਡ ਕੇ ਆਪਣੇ ਅਤੇ ਪਰਾਏ ਦੇ ਸਾਰੇ ਫਰਕ ਦੂਰ ਕਰਕੇ ਸਾਰਿਆਂ ਨੂੰ ਪਰਮੇਸ਼ਰ ਦਾ ਸਰੂਪ ਜਾਣ ਕੇ ਸੇਵਾ ਕਰਨੀ, ਇਹਨੂੰ ਕਹਿੰਦੇ ਆ ਚੜ੍ਹਦੀ ਕਲਾ। ਹੁਣ ਇਹ ਤਾਂ ਸਾਡੇ ਮੂੰਹ ਦੇ ਵਿੱਚ ਆਮ ਹੀ ਸ਼ਬਦ ਚੜ੍ਹ ਗਿਆ, ਅੰਦਰ ਚਾਹੇ ਸਾਡੇ ਈਰਖਾ ਭਰੀ ਹੋਈ ਹੈ, ਵਿਕਾਰ ਭਰੇ ਹੋਏ ਨੇ, ਹੰਕਾਰ ਬੋਲ ਰਿਹਾ ਹੈ, ਪਰ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਭਾਈ ਕੀ ਹਾਲ ਹੈ, ਜੀ ਚੜ੍ਹਦੀ ਕਲਾ। ਇਹ ਸਿੰਘਾਂ ਦਾ ਬੋਲਾ ਹੈ, ਬਹੁਤ ਅੱਛੀ ਗੱਲ ਹੈ, ਪਰ ਅਸਲੀ ਚੜ੍ਹਦੀ ਕਲਾ ਕਿਸ ਨੂੰ ਕਹਿੰਦੇ ਨੇ? ਜਿਸ ਉੱਤੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਵੇ, ਜਿਸ ਨੂੰ ਆਪਣੇ ਅਤੇ ਪਰਾਏ ਦੀ ਪਛਾਣ ਖਤਮ ਹੋ ਜਾਵੇ, ਜਿਸ ਨੂੰ ਸਾਰੇ ਆਪਣੇ ਹੀ ਜਾਪਣ ਲੱਗ ਜਾਣ, ਉਸ ਨੂੰ ਚੜ੍ਹਦੀ ਕਲਾ ਆਖਦੇ ਨੇ। ਅਤੇ ਜਦੋਂ ਮਨੁੱਖ ਨਾਮ ਦੇ ਨਾਲ ਜੁੜਦਾ ਹੈ, ਫਿਰ ਉਸਨੂੰ ਇਹ ਚੜ੍ਹਦੀ ਕਲਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਜਦੋਂ ਇਹ ਚੜ੍ਹਦੀ ਕਲਾ ਵਾਲੀ ਅਵਸਥਾ ਪ੍ਰਾਪਤ ਹੋ ਜਾਵੇ, ਤਾਂ ਫਿਰ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਔਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਫਿਰ ਚਾਹੇ ਉਹਦੇ ਉੱਤੇ ਕਿੰਨਾ ਵੀ ਕਸ਼ਟ ਆ ਜਾਵੇ, ਉਹ ਕਦੀ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ। ਐਸੀ ਉਹਦੀ ਅਵਸਥਾ ਬਣ ਜਾਂਦੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਅੱਜ ਆਪਾਂ ਮਹਾਂਪੁਰਖਾਂ ਦੀ, ਦੋ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਹਾਂ, ਪਰ ਯਾਦ ਰੱਖੋ ਜਿਨ੍ਹਾਂ ਨੂੰ ਚੜ੍ਹਦੀ ਕਲਾ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ। ਚਾਹੇ ਉਹਨਾਂ ਨੂੰ ਉਬਲਦੀ ਦੇਗ ਵਿੱਚ ਬੈਠਣਾ ਪੈ ਗਿਆ, ਪਰ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨੇ। ਜੇ ਉਹਨਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ, ਤਾਂ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ। ਜੇ ਉਹਨਾਂ ਦੇ ਜਿਸਮ ਨੂੰ ਅੱਗ ਵਿੱਚ ਸਾੜਿਆ ਗਿਆ, ਤਾਂ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ। ਜੇ ਉਹਨਾਂ ਦਾ ਬੰਦ ਕੱਟਿਆ ਗਿਆ, ਤਾਂ ਵੀ ਉਹ ਮਹਾਂਪੁਰਖ ਚੜ੍ਹਦੀ ਕਲਾ ਦੇ ਵਿੱਚ ਰਹੇ। ਇਸੇ ਲਈ ਜਿਹੜੀ ਚੜ੍ਹਦੀ ਕਲਾ ਦੀ ਅਵਸਥਾ ਹੈ, ਕਹਿਣਾ ਸੌਖਾ ਚੜ੍ਹਦੀ ਕਲਾ, ਪਰ ਉਸ ਅਵਸਥਾ ਤੱਕ ਜਾਣਾ ਬਹੁਤ ਕਠਿਨ ਹੈ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪੂਰਨ ਕਿਰਪਾ ਹੋਵੇ, ਅਤੇ ਫਿਰ ਉਹ ਚੜ੍ਹਦੀ ਕਲਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁਣ ਸਾਡੇ 'ਤੇ ਜਰਾ ਜਿੰਨਾ ਕੰਡਾ ਵੀ ਚੁੱਕ ਜਾਵੇ ਅਤੇ ਆਹ ਨਿਕਲ ਜਾਂਦੀ, ਪਰ ਉਹ ਧੰਨ ਸਨ ਮਹਾਂਪੁਰਖ ਜਿਨ੍ਹਾਂ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਜਿਨ੍ਹਾਂ ਨੇ ਦੁੱਖ ਨੂੰ ਦੁੱਖ ਬੰਨਿਆ ਹੀ ਨਹੀਂ, ਬਲਕਿ ਨਿਰਭਉ ਅਤੇ ਨਿਰਵੈਰ ਹੋ ਕੇ ਉਹਨਾਂ ਨੇ ਜੋ ਕੌਮ ਦੀ, ਜੋ ਪੰਥ ਦੀ ਸੇਵਾ ਕੀਤੀ, ਉਹ ਆਪਣੀ ਮਿਸਾਲ महापुरख पिछे छड़ गए। इसलिए उन्हां महापुरखां दी बरसी मनाउणी साडे लई सुभाग दी गल है। जिन्हां नौजवानां ने जिन्हां गुरमुख परिवारां ने उन्हां महापुरखां दी याद नूं ताजा करदिआं होइआं ई अस्थान जिस अस्थान ते आपां बरसी मना रहे हां ई अस्थान भी महापुरखां दा ही अस्थान है। महापुरखां दे अस्थान ते महापुरखां दी बरसी मनाउणी होर भी एक सोने ते सुहागे वाली गल बन गई, क्योंकि महापुरखां नूं महापुरखां दे बारे पता हुंदा है। ब्रह्म ज्ञानी की गत ब्रह्म ज्ञानी जाने, ब्रह्म ज्ञानी की अवस्था नूं कोई ब्रह्म ज्ञानी ही जान सकता है, हर कोई नहीं जान सकता। हुण कई सिंह मिलते ने, वो कई बार ये सवाल पुछते ने भाई सानू दसो जी कोई पूर्ण ब्रह्म ज्ञानी कोई महापुरख हुण भी है। जदों ये सवाल पुछते ने तो फिर वो बारे दसन तो मन डरते, क्यों? हुण जदों सतगुरु आखते ने ब्रह्म ज्ञानी की गत ब्रह्म ज्ञानी जाना है, भी ब्रह्म ज्ञानी की अवस्था नूं कोई ब्रह्म ज्ञानी ही जान सकता है, तो हुण ब्रह्म ज्ञानी कोई होवे तां फिर ही वो दसे कौन ब्रह्म ज्ञानी है। तो जिहड़ा ब्रह्म ज्ञानी हुंदा है हुण नजीब खुदाए दे भेत ना किसे दे, वो किसी नूं कुछ दसते ही नहीं। एक वारी सुकरात बारे जिहड़े उसके प्रेमी सन, श्रद्धालु सन, ते जिहड़े उन्हां दे कुछ विरोधी सन, उन्हां दे विच चर्चा शुरू हो गई। जिहड़े श्रद्धालु सन वो कहण लगे साडे महापुरख ब्रह्म ज्ञानी, दूसरे कहण लगे नहीं वो ब्रह्म ज्ञानी नहीं हन, वो एक दार्शनिक ने, वो एक उपदेशका हन, वो एक धार्मिक टीचर हो सकते ने, पर वो ब्रह्म ज्ञानी नहीं हो सकते। वो कहते नहीं साडे महापुरख तो ब्रह्म ज्ञानी ही हन। दोहां दा आपस में झगड़ा होया, हुण उन्हां विच ब्रह्म ज्ञानी दोहां विच कोई नहीं सी, कौन फैसला करे? आखिर दोनों ही इस गल लई राजी हो गए भी चलो आपां महात्मा सुकरात पास ही चलदे हाँ। जे उन्हां ने आख दिता मैं ब्रह्म ज्ञानी हाँ तो आपां उन्हां नूं सारे ब्रह्म ज्ञानी मन लवांगे, ते जे उन्हां ने आख दिता भई मैं ब्रह्म ज्ञानी नहीं तो सारे फिर इस गल ते सहमत हो जायो भी वह ब्रह्म ज्ञानी नहीं तो आपां उन्हां नूं ब्रह्म ज्ञानी कहणों हट जावांगे। जदों महात्मा सुकरात पास आए ने तो सारयां ने रल के हाथ जोड़ के बेनती की, महापुरखो सानू ये दसो तुसी ब्रह्म ज्ञानी हो या तुसी अज्ञानी हो। ये गल सुन के महात्मा सुकरात बहुत सूझवान सन, कहण लगे भोलियो थानू किसने आख दिता मैं ब्रह्म ज्ञानी हाँ? जिन हर पाया तिन हश पाया, थानू किसने आख दिता कि मैं ब्रह्म ज्ञानी हाँ? मेरे वर्गा ते अज्ञानी बंदा कोई नहीं। जदों ये गल आखी तां जिहड़े विरोधी सन बड़े खुश हो गए, उन्होंने उस वेले नारे लाने शुरू कर दिते भई असी जित गए, साडे हक विच फैसला हो गया। पर एक उन्हां महापुरखां दा महान श्रद्धालु कोई महापुरख भी विच बैठा सी ते उह अगों कहण लगा भाई ब्रह्म ज्ञानी ही यह गल आख सकदा कि मैं अज्ञानी हाँ, इस लई कोई महापुरख आपदे मूहों नहीं आख सकदा कि मैं ब्रह्म ज्ञानी हाँ। ते जिहड़े उसदे निकट वर्ती हुंदे ने ते उही उसदी किरिया नूं, उहदे सुभाव नूं, उहदे गुणां नूं, उहदे पारोपकारां नूं वेख के ते उह उसदे बारे कुछ शब्द ऐसे वरतण लग जांदे ने। पर याद रखो हजूर ने सुखमनी साहब बाणी दे विच एक बड़ी सुंदर सिक्ख्या सानूं बख्शिश कीती है भी कदे अपने आप दे विच कोई आदमी चंगा बन के दिखावे उह कदी चंगा नहीं बन सकदा। आपस कहो जो भला कहावै तिसे है भलाई, ਨੈਕਟ ਨਾ ਆਵੇ। ਜਿਹੜਾ ਆਪਣੇ ਆਪ ਨੂੰ ਚੰਗਾ ਸਮਝਦਾ ਹੈ ਔਰ ਉਹਦੇ ਨੇੜੇ ਭਲਾਈ ਨਹੀਂ ਹੁੰਦੀ। ਇਸੇ ਲਈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਸਾਨੂੰ ਸਿੱਖਿਆ ਬਖਸ਼ੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋ। ਆਪਣੇ ਆਪ ਚੰਗੇ ਨਾ ਬਣੋ, ਕਿਸੇ ਨੂੰ ਮਾੜਾ ਵੀ ਨਾ ਆਖੋ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੇ ਕਬੀਰ ਭਗਤ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਈ। ਇਹ ਗੱਲਾਂ ਕੋਈ ਪੂਰਨ ਮਹਾਂਪੁਰਖ ਹੀ ਕਹਿ ਸਕਦਾ। ਕਬੀਰ ਸਭ ਤੇ ਹਮ ਬੁਰੇ, ਮਹਾਂਪੁਰਖ ਇਹ ਨਹੀਂ ਆਖਦੇ ਕਦੇ ਮੈਂ ਸਭ ਤੋਂ ਚੰਗਾ ਹਾਂ। ਉਹ ਤੇ ਆਪਣੇ ਆਪ ਨੂੰ ਨਿਮਰਤਾ ਦੇ ਨਾਲ ਇਹੀ ਕਹਿਣਗੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰੇ ਪਾਵੋ ਡੁੱਬਦੇ ਪੱਥਰ ਤਾਰੇ। ਜਿੱਥੇ ਆਪਾਂ ਉਹਨਾਂ ਮਹਾਂਪੁਰਖਾਂ ਦੀ ਬਰਸੀ ਮਨਾ ਰਹੇ ਹਾਂ, ਮੈਂ ਸਮਝਦਾ ਹਾਂ ਵੀ ਇਸ ਇੰਗਲੈਂਡ ਦੀ ਧਰਤੀ 'ਤੇ ਬੇਅੰਤ ਮਹਾਂਪੁਰਖਾਂ ਨੇ ਚਰਨ ਪਾਏ, ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਕਰ ਵੀ ਰਹੇ। ਪਰ ਦਮਦਮੀ ਟਕਸਾਲ ਦੇ ਸਾਰੇ ਮਹਾਂਪੁਰਖਾਂ ਦੇ ਵਿੱਚੋਂ ਇੱਕੋ ਹੀ ਮਹਾਂਪੁਰਖ ਤੁਹਾਡੇ ਪਾਸ ਆਏ, ਜਿਨ੍ਹਾਂ ਦਾ ਨਾਮ ਬੜੇ ਅਦਬ ਸਤਿਕਾਰ ਦੇ ਨਾਲ ਸਿੱਖ ਜਗਤ ਵਿੱਚ ਲਿਆ ਜਾਂਦਾ ਹੈ। ਸੇਵਾ ਅਤੇ ਸਿਮਰਨ ਦੇ ਪੁੰਜ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਪਿੰਡਰਾਂ ਵਾਲੇ ਮਹਾਂਪੁਰਖ, ਔਰ ਉਹਨਾਂ ਨੇ ਆ ਕੇ ਤੁਹਾਡੇ ਇਸ ਇੰਗਲੈਂਡ ਦੀ ਧਰਤੀ ਵਿੱਚ, ਹੋਰ ਵੀ ਵਿਦੇਸ਼ਾਂ ਦੇ ਵਿੱਚ ਆ ਕੇ ਨਾਲ ਸਿੰਘਾਂ ਨੂੰ ਰੱਖ ਕੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ, ਜਿਸ ਦਾ ਸਦਕਾ ਅੱਜ ਗੁਰਸਿੱਖਾਂ ਦੇ ਮਨ ਦੇ ਵਿੱਚ ਟਕਸਾਲ ਦੇ ਪ੍ਰਤੀ, ਹੋਰ ਸਾਰੇ ਮਹਾਂਪੁਰਖਾਂ ਦੇ ਪ੍ਰਤੀ ਚਾਉ ਤੇ ਉਮਾ ਪੈਦਾ ਹੋਇਆ, ਜਿਸ ਦੀ ਬਦੌਲਤ ਅੱਜ ਨੌਜਵਾਨਾਂ ਦੇ ਵਿੱਚ ਸਿੱਖੀ ਦਾ ਉਭਾਰ, ਸੇਵਾ ਅਤੇ ਸਿਮਰਨ ਅਤੇ ਪਰਉਪਕਾਰ ਦਾ ਖਿਆਲ ਪ੍ਰਤੱਖ ਨਜ਼ਰ ਆ ਰਿਹਾ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਿਵੇਂ ਸਾਰੇ ਨੌਜਵਾਨ ਸਿੰਘਾਂ ਨੇ ਰਲ ਮਿਲ ਕੇ ਪਹਿਲਾਂ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਗੁਰਦੁਆਰਾ ਗੁਰੂ ਨਾਨਕ ਸਮੈਦਕ ਵਿਖੇ 41ਵੀਂ ਬਰਸੀ ਮਨਾਈ, ਉੱਥੇ ਵੀ ਬੇਅੰਤ ਨੌਜਵਾਨਾਂ ਨੇ ਸੇਵਾ ਕੀਤੀ। ਹੁਣ ਇੱਥੇ ਇਹਨਾਂ ਮਹਾਂਪੁਰਖਾਂ ਦੀ, ਕਿਉਂਕਿ ਮਹਾਂਪੁਰਖ ਸਾਰੇ ਹੀ ਰੱਬ ਦੇ ਪਿਆਰੇ ਹੁੰਦੇ ਨੇ, ਜਿੰਨੀ ਆਪਾਂ ਸੇਵਾ ਕਰ ਲਈਏ, ਜਿੰਨੀ ਉਹਨਾਂ ਦੀ ਮਹਿਮਾ ਕਰ ਲਈਏ, ਉਨੀ ਹੀ ਥੋੜ੍ਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਅਸੀਂ ਤੇ ਇਹੀ ਅਰਦਾਸ ਕਰਨੀ ਆ ਸਤਿਗੁਰੂ ਦੇ ਚਰਨਾਂ ਦੇ ਵਿੱਚ, ਹੇ ਸਤਿਗੁਰੂ ਅਸੀਂ ਉਹਨਾਂ ਮਹਾਂਪੁਰਖਾਂ ਦੇ ਪਾਏ ਪੂਰਨਿਆਂ 'ਤੇ ਚੱਲ ਸਕੀਏ, ਔਰ ਉਹਨਾਂ ਮਹਾਂਪੁਰਖਾਂ ਵਾਂਗੂ ਨਿਰਭਉ ਅਤੇ ਨਿਰਵੈਰ ਹੋ ਕੇ ਅਸੀਂ ਕੋਈ ਕੌਮ ਦੀ, ਪੰਥ ਦੀ, ਸੰਸਾਰ ਦੀ ਸੇਵਾ ਕਰ ਸਕੀਏ, ਅਤੇ ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਦਾਸ ਅੰਤ ਵਿੱਚ ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਅਤੇ ਖਾਸ ਕਰਕੇ ਨੌਜਵਾਨ ਸਿੰਘਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਅਤੇ ਉਤਸ਼ਾਹ ਦੇ ਨਾਲ ਸੰਗਤਾਂ ਨੂੰ ਪ੍ਰੇਰ ਕੇ ਮਹਾਂਪੁਰਖ ਸੰਤ ਬਾਬਾ ਮਹਾਰਾਜ ਸਿੰਘ ਜੀ ਅਤੇ ਮਹਾਂਪੁਰਖ ਸੰਤ ਬਾਬਾ ਵੀਰ ਸਿੰਘ ਜੀ ਨੁਰੰਗਾਬਾਦੀਆਂ ਦੀ ਬਰਸੀ ਮਨਾਈ ਹੈ, ਅਤੇ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਪਾਂ ਵੀ ਨਿਰਭਉ ਅਤੇ ਨਿਰਵੈਰ ਹੋ ਕੇ, ਨਿਰਮਾਣ ਅਤੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਰਹੀਏ, ਅਤੇ ਇਹਦੇ ਵਿੱਚ ਹੀ ਸਾਡਾ ਆਪਣਾ ਭਲਾ ਹੈ, ਇਹਦੇ ਵਿੱਚ ਹੀ ਕੌਮ ਦਾ ਭਲਾ ਹੈ, ਇਹਦੇ ਵਿੱਚ ਹੀ ਸਰਬੱਤ ਦਾ ਭਲਾ ਹੋਵੇਗਾ। ਸੋ ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹੁਣ ਜੋ ਅਗਲਾ ਪ੍ਰੋਗਰਾਮ ਹੈ ਉਹ ਆਪ ਸੰਗਤਾਂ ਸਰਵਣ ਕਰੋ। ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।